अहंकार ही है ना राजा, पर उन्हां विच नहीं हुंदा, उन्हां विच शुद्ध कला हुंदी है। दूजियां हमातड़ा तपियां विच अहंकार ते एकाग्रता तो उपजियां रिद्धियां सिद्धियां हुंदियां ने। ध्यान ही है राजा जी, जिथे लाया लग गया, जिथे लग गया उत्थे सिद्धि होगी। इस प्रकार गल्लां बातां करदे इस सिद्धांत ते अपड़े कि जे ऋषि जी दे झौले दुरुस्त हैं तो वह आनंदपुर वाले गुरु जी अवतार हैं, अते पते भी सारे उही मिलते हैं, जे नहीं भी तो सानू रस्ता मिल गया। वो शस्त्रधारी हैं, सूरबीर हैं, उन्हां दे वीरां दी बहादरी की ताक है। जे साडे मित्र हो जाण तां पासा जरूर भारी हो जाएगा। जिस गद्दी दा राम राय है उसे गद्दी दे खुद ये मालक हैं। इन्हां दे पिछे माझा, मालवा, दड़प, नक्का, धन्नी, पोठोहार, उधर सिंध ते इधर दखण तक ऐश्वर्य है। उन्होंने अपने राज विच लै आईए, ये चाल जरूर सोहनी है जो अज ऋषि जी दे दर्शना तो सुझी है। नाहन पहुंच के राजा ने अपने एक छोटे मंत्री सोभुग नूं बहुत सारे नजराने गुरां लई देख के चुप चुपीते आनंदपुर वल तोर दिता, जिथे अपड़ के वजीर ने यथा योग आदर उतारा, आराम पाया। वजीर दी मर्जी अपना संदेशा गुप्त देन दी सी, पर निरपहे योधे सतगुरु जी ने अगले दिन लगे दीवान विच पत्रका लई आप सुनी और सारे दरबारियों ने सुनाई। वजीर नूं अगले दिन जवाब देन लई आख्या गया ते सतगुरु जी ने मामे किरपाल चंद, मुंशी साहब चंद ते होर निकटवर्तियां नाल सलाह मशवरा गिणिया। माता जी तो सलाह पुछी, सारियां दी मर्जी इहो बनी कि चलना ही ठीक है। सलाहगीर ते मशवरा देण वाले तां इस नुक्ते तो टुरना चाहुंदे सन कि भीम चंद नाल जंग छिड़न वाला है, चले गया वो टल जाएगा। पर गुरु जी कोई अगम दी रूह उस दे तुए हुए अंदर आत्मे तैयारी कर लगे। वो जो ऋषि सी जिस दी तांग, जिस दी मंग खिचा पा रही थी, उसनों पातशाह जी पछाणदे सन। बिरध पालना है ना, उन्होंने कोई दिली तड़फ चरनाटा दे रही सी, किसी प्यार वलवले की खिच पैंदी सी। सो सब तरह सब पासे तो सलाह पक्की ठहर गई। मौसम भी कुछ अच्छा सी, बरसात हो हटी सी ते उच्चियां दूणा विच रुत टिकवी हुंदी जा रही सी। गुरु जी ने अस्सू दे महीने संमत 1741 बिक्रमी विच आनंदपुर साहब तो कूच किया। 500 शस्त्रबद्ध जवान नाल लीते, बाकी दी सेना आनंदपुर दी राखी वास्ते रखी। माता गुजरी जी ते महल भी नाल टुरे, होर प्यारे ते दिली सेवक भी नाल चाले पाए। पहले कीरतपुर आए, श्री गुरु हरगोबिंद पातशाह जी दे दौरे कड़ा प्रसाद कराया ते फिर रोपड़ वाल कूच कर गए। वजीर सिरपाओ ते मुनासिब जवाब लैके अगे अगे चला गया, जो राजे नूं खुशखबरी सुनावे ते अगवानी दी तैयारी हो जावे। इधरों सतगुरु जी भी छेती अपड़ गए, दरां ते आए सुन के मेदनी प्रकाश अगों लैण वास्ते आया। आप दे नाल रियासत दे अहुदेदार शहरों अगे लैण वास्ते वधे। दर्शन जद होए तद राजे ने दरबारियां समेत चरणा ते सीस धरिया, असीस लैके प्रसन्न होया ते रकाब दे नाल नाल हम रकाब हो के चलन लगा। पर पैदल अपने नगर लै आया। नगर दे दरवाजे अगे शहर दे साधु, ब्राह्मण, पुजारी, चौधरी ते वड्डे वड्डे व्यापारी खड़े सन। वड्डे पुरोहित ने आप जी की आरती उतारी ते सब ने गुरु नानक देव जी की गद्दी दे मालक जान के आदर सत्कार करन वंदना करके शहर विच प्रवेश करवाया ते उस थां ते डेरा करवाया जिथे हुण गुरुद्वारा साहिब सुशोभित है। ਸਤਿਗੁਰੂ ਜੀ ਦੇ ਨਾਹਣ ਆਵਣ ਤੇ ਰਾਜਾ ਦੀ ਇਸ ਪ੍ਰਕਾਰ ਦੀ ਸ਼ਰਧਾ ਵਾਲੀ ਖਾਤਰਦਾਰੀ ਤੇ ਨਗਰ ਨਿਵਾਸੀਆਂ ਦੀ ਪਰਜਾ ਸਤਿਕਾਰ ਦੀ ਖਬਰ ਇਹ ਜਮਨਾ ਦੇ ਉਰਾਰ ਪਾਰ ਦੂਣ ਵਿੱਚ ਇਉਂ ਧੁੰਮੀ ਜੇ ਕੋ ਦੂਣਾ ਵਾਦੀਆਂ ਵਿੱਚ ਉੱਚੀ ਆਵਾਜ਼ ਗੂੰਜਦੀ ਹੈ। ਰਾਮ ਰਾਏ ਜੀ ਨੂੰ ਵੀ ਇਹ ਖਬਰ ਅਪੜੀ। ਉਸ ਨੇ ਫਤਿਹ ਸ਼ਾਹ ਸ੍ਰੀਨਗਰ ਦੇ ਰਾਜੇ ਨੂੰ ਕਹਿ ਘੱਲਿਆ ਕਿ ਭਾਈ ਹੁਣ ਉਸ ਗੱਦੀ ਦੇ ਮਾਲਕ ਆ ਗਏ ਹਨ ਜਿਸ ਗੱਦੀ ਦਾ ਮੈਂ ਇੱਕ ਨਿਗੂਣਾ ਜਿਹਾ ਸੇਵਕ ਹਾਂ। ਚਾਹੇ ਮੇਰਾ ਵਿਰੋਧ ਰਿਹਾ ਹੈ ਪਰ ਸੱਚ ਸੱਚ ਹੈ ਅਤੇ ਸੱਚ ਇਹ ਹੈ ਕਿ ਉਹ ਚਸ਼ਮੇ ਸਮਾਨ ਅਗੰਮੀ ਤਾਕਤ ਵਾਲੇ ਹਨ ਅਤੇ ਮੈਂ ਇੱਕ ਛੋਟੀ ਜਿਹੀ ਸਰ ਛਪੜੀ ਦੀ ਤਰ੍ਹਾਂ ਉਸ ਚਸ਼ਮੇ ਦੇ ਜਲ ਵਾਲਾ ਹੋਇਆ। ਸੋ ਹੁਣ ਮੈਂ ਕੋਈ ਆਤਮਕ ਬਲ ਜਾਂ ਸਰੀਰਕ ਬਲ ਰਾਜੇ ਮੇਦਨੀ ਪ੍ਰਕਾਸ਼ ਦੇ ਵਿਰੁੱਧ ਨਹੀਂ ਲਗਾ ਸਕਾਂਗਾ। ਦੂਸਰੇ ਤੂੰ ਮੇਰਾ ਹੇਤੂ ਹੈ, ਮੈਂ ਤੈਨੂੰ ਮਤ ਦਿਆਂਗਾ ਕਿ ਹੁਣ ਵਿਰੋਧ ਛੱਡ ਦੇ ਅਤੇ ਜਿਤਨਾ ਇਲਾਕਾ ਤੂੰ ਜਬਰੀ ਰਾਜੇ ਨਾਲ ਦਾ ਮਾਰ ਲਿਆ ਨਾ ਉਹ ਮੋੜ ਦੇ, ਨਹੀਂ ਤਾਂ ਉਹ ਤੈਨੂੰ ਛੱਡਣਾ ਪਵੇਗਾ ਕਿਉਂਕਿ ਦੂਜੇ ਪਾਸੇ ਉਹ ਆ ਗਏ ਨੇ ਜਿਨ੍ਹਾਂ ਦਾ ਬਿਰਧ ਦੀਨਾ ਬੰਧੂ ਅਤੇ ਸਰਨਾਗਤਾਂ ਨੂੰ ਪਾਲਣ ਵਾਲਾ ਹੈ। ਰਾਜਾ ਫਤਿਹ ਸ਼ਾਹ ਵੀ ਸੁਣ ਚੁੱਕਾ ਸੀ ਕਿ ਗੁਰੂ ਮਹਾਰਾਜ ਜੀ ਸੈਨਾ ਸਮੇਤ ਨਾਹਨ ਆ ਗਏ ਹਨ ਅਤੇ ਉਹਨਾਂ ਦੇ ਐਸ਼ਵਰਿਆ ਦੀਆਂ ਧੁੰਮਾਂ ਸੁਣ ਚੁੱਕਾ ਸੀ। ਰਾਮ ਰਾਜ ਦਾ ਸੰਦੇਸ਼ਾ ਵੀ ਸੁਣਿਆ, ਇਹ ਵੀ ਜਾਣਦਾ ਸੀ ਕਿ ਮੇਰਾ ਸਾਰਾ ਇਲਾਕਾ ਸਗੋਂ ਟੀਰੀ ਅਤੇ ਖਾਸ ਇਲਾਕਾ ਵੀ ਸਾਰੇ ਰਾਮ ਰਾਏ ਦੇ ਮਗਰ ਹਨ। ਜੇ ਰਾਮ ਰਾਏ ਜੀ ਦੀ ਰਾਏ ਬਦਲੀ ਤਾਂ ਮੇਰੀ ਪ੍ਰਜਾ ਵਿੱਚ ਅਤੇ ਆਂਢ ਗੁਆਂਢ ਵਿੱਚ ਸੁੱਖ ਨਹੀਂ ਵਰਤੇਗਾ। ਸੋ ਉਸਨੇ ਮੇਦਨੀ ਪ੍ਰਕਾਸ਼ ਦੇ ਜਬਰੀ ਦੱਬੇ ਹੋਏ ਇਲਾਕੇ ਨੂੰ ਛੱਡ ਦਿੱਤਾ ਅਤੇ ਮੇਦਨੀ ਪ੍ਰਕਾਸ਼ ਇਹ ਪ੍ਰਤੱਖ ਕਰਾਮਾਤ ਵੇਖ ਕੇ ਅਤੇ ਆਪਣੇ ਨਾ ਕੇਵਲ ਗਏ ਇਲਾਕੇ ਦੀ ਮੋੜੀ ਨੇ ਬਲਕਿ ਰਾਜ ਸਾਜ ਸਾਰੇ ਹੀ ਚਲੇ ਜਾਣ ਦੇ ਭੈ ਦੀ ਨਿਵਿਰਤੀ ਨੇ ਹੋਰ ਖੁਸ਼ੀ ਦਿੱਤੀ ਅਤੇ ਸਤਿਗੁਰੂ ਜੀ ਦੀ ਸੇਵਾ ਹੋਰ ਚਾਓ ਨਾਲ ਸ਼ਰਧਾ ਨਾਲ ਕਰਨ ਲੱਗਾ। ਫਤਿਹ ਸ਼ਾਹ ਵੱਲੋਂ ਵੀ ਗੁਰੂ ਜੀ ਦੇ ਹਜ਼ੂਰ ਇੱਕ ਏਲਚੀ ਆਇਆ ਅਤੇ ਕੁਛ ਨਜ਼ਰਾਨਾ ਲਿਆਇਆ ਅਤੇ ਇੱਕ ਹਿੱਤ ਦੀ ਪੱਤਰਿਕਾ ਲਿਆਇਆ ਜਿਸ ਵਿੱਚ ਆਪਣੇ ਮਨ ਦੀ ਸ਼ੁੱਧ ਭਾਵਨਾ ਅਤੇ ਗੁਰੂ ਜੀ ਨਾਲ ਪਿਆਰ ਦਾ ਇਕਰਾਰ ਸੀ। ਇਸ ਏਲਚੀ ਦੇ ਆਦਰ ਨਾਲ ਵਿਦਾ ਹੋਣ ਮਗਰੋਂ ਸਤਿਗੁਰੂ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਫਤਿਹ ਸ਼ਾਹ ਪਾਸ ਭੇਜਿਆ। ਮਾਮਾ ਜੀ ਨੇ ਰਾਜਾ ਜੀ ਨੂੰ ਗੁਰੂ ਜੀ ਦਾ ਆਸ਼ਾ ਬਹੁਤ ਅੱਛੀ ਤਰ੍ਹਾਂ ਸਮਝਾਇਆ ਕਿ ਉਹ ਰਾਜਿਆਂ ਦਾ ਪਰਸਪਰ ਲੜਨਾ ਪਸੰਦ ਨਹੀਂ ਕਰਦੇ, ਤੁਹਾਡਾ ਮਿਲ ਬੈਠਣਾ ਅਤੇ ਮਿਲ ਵਰਤਣਾ ਦੇਸ਼ ਅਤੇ ਪ੍ਰਜਾ ਲਈ ਸੁਤੰਤਰਤਾ ਦਾ ਹੁਕਮ ਰੱਖਦਾ ਹੈ। ਤੁਸੀਂ ਦੇਸ਼ ਵਿੱਚ ਕਈ ਹਜ਼ਾਰ ਐਸੇ ਹੋ ਜੋ ਰਾਜੇ ਮਹਾਰਾਜੇ ਰਾਣੇ ਅਤੇ ਰਾਓ ਸਦਾਉਂਦੇ ਹੋ, ਸ਼ਸਤਰ ਅਤੇ ਸੈਨਾ ਰੱਖਦੇ ਹੋ, ਨਾ ਬਿਲ ਬੈਠਣ ਕਰਕੇ ਆਪੋ ਵਿੱਚ ਪਾਟੇ ਪਏ ਹੋ ਅਤੇ ਸਾਰੇ ਗੁਲਾਮੀ ਵਿੱਚ ਪੈ ਭਟਕਦੇ ਫਿਰਦੇ ਹੋ, ਕਿਉਂ ਤੁਸੀਂ ਪਿਆਰ ਨਾਲ ਨਾ ਰਹੋ ਜੋ ਸਭ ਦਾ ਬਲ ਵਧੇ ਅਤੇ ਸਾਂਝਾ ਬਲ ਸਾਰੇ ਦੇਸ਼ ਨੂੰ ਸੁਤੰਤਰ ਕਰੇ। ਇਸ ਉਪਦੇਸ਼ ਨਾਲ ਫਤਿਹ ਸ਼ਾਹ ਗੁਰੂ ਜੀ ਦਾ ਪ੍ਰੇਮੀ ਹੋ ਗਿਆ। ਉਧਰ ਮੇਦਨੀ ਪ੍ਰਕਾਸ਼ ਨੂੰ ਗੁਰਾਂ ਨੇ ਤਿਆਰ ਕਰ ਰੱਖਿਆ ਸੀ। ਜਦੋਂ ਫਤਿਹ ਸ਼ਾਹ ਆਪਦੇ ਦਰਸ਼ਨਾਂ ਨੂੰ ਆਇਆ ਤਾਂ ਮੇਲਣਹਾਰ ਸਤਿਗੁਰੂ ਜੀ ਨੇ ਮਾਮਾ ਜੀ ਨੂੰ ਵਿੱਚ ਵਿਚੋਲਾ ਬਣਾ ਕੇ ਸੁਲਾਹ ਕਰਾ ਦਿੱਤੀ। ਦੋਵੇਂ ਆਪੋ ਵਿੱਚ ਮਿੱਤਰ ਬਣ ਗਏ ਅਤੇ ਦੋਵੇਂ ਆਪਣੀ ਵਧੀ ਤਾਕਤ ਵੇਖ ਕੇ ਸਤਿਗੁਰੂ ਜੀ ਦੀ ਸੇਵਾ ਕਰਨ ਲੱਗ ਪਏ। ਰਾਜੇ ਮੇਦਨੀ ਪ੍ਰਕਾਸ਼ ਨੇ ਹੁਣ ਸਤਿਗੁਰਾਂ ਦਾ ਨਿਵਾਸ ਪੱਕੀ ਤਰ੍ਹਾਂ ਆਪਣੇ ਦੇਸ਼ 'ਚ ਆਇਆ ਅਤੇ ਡੇਰਾ ਪੱਕਾ ਲਾਉਣ ਵਾਸਤੇ ਸ਼ੇਰ ਸ਼ਿਕਾਰ ਕਰਦਾ ਸੋਹਣੇ ਸੋਹਣੇ ਟਿਕਾਣੇ ਵਿਖਾਉਣ ਲੱਗ ਪਿਆ। ਇੱਕ ਦਿਨ ਸੈਰ ਕਰਦੇ ਕਰਦੇ ਸਤਿਗੁਰੂ ਜੀ ਨੇ ਜਮਨਾ ਦੇ ਕਿਨਾਰੇ ਇੱਕ ਥਾਂ ਪਸੰਦ ਕੀਤੀ ਜੋ ਅਤ ਰਮਣੀਕ ਸੀ। ਇਸ ਜਗ੍ਹਾ ਸਤਿਗੁਰੂ ਜੀ ਦੇ ਨਿਵਾਸ ਵਾਸਤੇ ਇੱਕ ਮਕਾਨ ਅਤੇ ਸੰਗਤਾਂ ਵਾਸਤੇ ਡੇਰੇ ਅਤੇ ਇੱਕ ਰੱਖਿਆ ਵਾਸਤੇ ਕੋਟ ਦੀ ਸ਼ਕਲ ਦਾ ਕਿਲਾ ਰਚਨੇ ਦੀ ਸਲਾਹ ਹੋਈ। ਰਾਜੇ ਮੇਦਨੀ ਪ੍ਰਕਾਸ਼ ਨੇ ਇਸ ਕਾਰਜ ਲਈ ਆਪਣੇ ਦੇਸ਼ ਦੇ ਰਾਜ ਮਜ਼ਦੂਰ ਲਾ ਦਿੱਤੇ ਅਤੇ ਇਮਾਰਤਾਂ ਬਣਨ ਲੱਗ ਪਈਆਂ ਔਰ ਸਤਿਗੁਰੂ ਜੀ ਹੁਣ ਆਪਣੀ ਫੌਜ ਅਤੇ ਸੰਗਤ ਦਾ ਡੇਰਾ ਇੱਥੇ ਲੈ ਆਏ। ਇਸ ਟਿਕਾਣੇ ਦਾ ਨਾਂ ਸ਼੍ਰੀ ਗੁਰੂ ਜੀ ਨੇ ਪੌਂਟਾ ਰੱਖਿਆ। ਮੱਘਰ ਦੇ ਮਹੀਨੇ ਸੰਗਰਾਂਦ ਨੂੰ ਇਸ ਦੀ ਨੀਂਹ ਧਰੀ। ਜੋ ਗੁਰਦੁਆਰਾ ਹੁਣ ਤੱਕ ਹੈ ਅਤੇ ਬਾਕੀ ਨਿਸ਼ਾਨ ਕੁਝ ਕੁਝ ਮਿਲਦੇ ਹਨ। ਇਹ ਥਾਂ ਬੜਾ ਰਮਣੀਕ ਹੋਣ ਅਤੇ ਸਿਵਾ ਟਿਕਾਣੇ ਦੀ ਵੀ ਬਹੁਤ ਉੱਤਮ ਚਰਚਾ ਸੀ। ਹੇਠੋਂ ਦੇਸ਼ ਦੀ ਅਤੇ ਡੇਰੇ ਦੀ ਸੜਕ ਇੱਥੇ ਆ ਕੇ ਟੁੱਕਦੀਆਂ ਹਨ। ਇੱਧਰ ਇਮਾਰਤਾਂ ਜਾ ਰਹੀ ਸਨ, ਉੱਧਰ ਦੇਸ਼ ਦੇਸ਼ ਦੀਆਂ ਸੰਗਤਾਂ ਇਹ ਸੁਣ ਕੇ ਕਿ ਗੁਰੂ ਜੀ ਇੱਥੇ ਆ ਟਿਕੇ ਹਨ ਉਮੜ ਕੇ ਆਈਆਂ। ਕਥਾ ਕੀਰਤਨ ਆਸਾ ਦੀ ਵਾਰ ਦੇ ਦੀਵਾਨ ਸੱਜਦੇ, ਸੂਰਮੇ ਫੌਜੀ ਖੇਲਾਂ ਕਵਾਇਦਾਂ ਕਰਦੇ, ਕਵੀ ਜਨ ਕਵੀ ਸਮਾਜ ਲਗਾਉਂਦੇ ਸੂ। ਜੰਗਲ ਵਿੱਚ ਮੰਗਲ ਹੋ ਗਿਆ, ਦੂਰ ਦੂਰ ਤੱਕ ਡੇਰੇ ਤੰਬੂ ਕੱਖ ਫੂਸ ਦੇ ਛੱਪਰ ਸ਼ਮਿਆਨੇ ਖੈਮੇ ਸਭ ਸੱਜ ਗਏ। ਸਿੱਖੀ ਉਪਦੇਸ਼ ਪ੍ਰਚਾਰ ਆਨੰਦ ਦੇ ਪ੍ਰਵਾਹ ਟੁਰ ਪਏ। ਸਤਿਗੁਰ ਜੀ ਜਮਨਾ ਵਿੱਚ ਇਸ਼ਨਾਨ, ਤਾਰੀਆਂ ਖੇਲਾਂ, ਜੰਗਲ ਵਿੱਚ ਸ਼ਿਕਾਰ ਕਸਰਤਾਂ, ਸ਼ੇਰਾਂ ਦਾ ਮਾਰਨਾ ਅਤੇ ਸਿੱਖਾਂ ਨੂੰ ਤਿਆਰ ਬਰ ਤਿਆਰ ਕਰਨਾ ਆਸ਼ਚਰਜ ਰੰਗ ਲਾ ਦਿੱਤੇ। ਕਲਗੀਧਰ ਜੀ ਦੇ ਮਾਨੁਖਨਾਟ ਦੇ ਜੀਵਨ ਵਿੱਚ ਪੌਂਟੇ ਦੇ ਇਹ ਦਿਨ ਜਿਸ ਰੰਗ ਦੇ ਗੁਜ਼ਰੇ ਹਨ ਉਹ ਬੜੇ ਸਵਾਦਲੇ ਗੁਜ਼ਰੇ ਹਨ। ਕਵਿਤਾ ਵੀ ਆਪਨੇ ਬਹੁਤ ਇੱਥੇ ਜਮਨਾ ਕਿਨਾਰੇ ਉਚਾਰਨ ਕੀਤੀ। ਚੋਣਵੇਂ ਸੂਰਮੇ ਕਵੀ ਅਤੇ ਵਿਦਵਾਨ ਵੀ ਇੱਥੇ ਇਕੱਠੇ ਕੀਤੇ ਸਨ, ਸਲਾਹਖਾਨਾ ਵੀ ਬਣਾਇਆ। ਅੱਸੂ ਵਿੱਚ ਸਤਿਗੁਰੂ ਜੀ ਆਏ ਅਤੇ ਮਗਰ ਵਿੱਚ ਇੱਥੇ ਇਉਂ ਜਾਪਦਾ ਸੀ ਕਿ ਆਨੰਦਪੁਰ ਇਹੋ ਹੈ ਅਤੇ ਸਦਾ ਤੋਂ ਭਾਗ ਇੱਥੇ ਲੱਗ ਰਹੇ ਹਨ। ਆਪ ਵਾਸਤੇ ਜੋ ਮੰਦਰ ਕਿਲੇ ਦੀ ਡੌਲ ਦਾ ਬਣ ਰਿਹਾ ਸੀ, ਸੋ ਇਸ ਤ੍ਰਿਖੀ ਚਾਲ ਨਾਲ ਬਣ ਰਿਹਾ ਸੀ ਕਿ ਪੋਹ ਵਿੱਚ ਆਪ ਦੇ ਪੁਰਬ ਦਿਨ ਇਸ ਵਿੱਚ ਪ੍ਰਵੇਸ਼ ਦਾ ਖਿਆਲ ਵੀ ਪੱਕਾ ਹੋ ਰਿਹਾ ਸੀ। ਨੇੜੇ ਦੇ ਸਾਧੂ ਮਹਾਤਮਾ ਵੀ ਆ ਰਹੇ ਸਨ। ਜੀ ਦਾਨ ਅਤੇ ਜੀਆਂ ਦੇ ਉਧਾਰ ਦਾ ਆਤਮਕ ਵਪਾਰ ਵੀ ਬੜੇ ਜੋਬਨਾਪੁਰ ਸੀ। ਜਮਨਾ ਜੋ ਉੱਪਰਲੀ ਪਰਬਤ ਧਾਰਾ ਤੋਂ ਨਿਕਲਦੀ ਹੈ, ਇਸ ਦੇ ਸੋਮੇ ਨੂੰ ਜਮਨੋਤਰੀ ਆਖਦੇ ਹਨ। ਪਰ ਇਹ ਉੱਥੋਂ ਤੁਰ ਕੇ ਅਜਬ ਚੱਕਰ ਗੇੜ ਖਾਂਦੀ, ਪਰਬਤਾਂ ਦੀਆਂ ਖੱਡਾਂ ਵਿੱਚੋਂ ਲੰਘਦੀ, ਅਖੀਰ ਦੂਣ ਵਿੱਚ ਆ ਨਿਕਲਦੀ ਹੈ। ਜਿਸ ਟਿਕਾਣੇ ਇਹ ਪਰਬਤਾਂ ਤੋਂ ਬਾਹਰ ਆਉਂਦੀ ਹੈ ਉਹ ਅੱਜ ਕੱਲ੍ਹ ਦੇ ਮਨਸੂਰੀ ਅਖਵਾਉਂਦਾ ਹੈ। ਇਹ ਪਹਾੜਾਂ ਤੋਂ 15 ਕੁ ਮੀਲ ਪਿੱਛੋਂ ਨੂੰ ਹੈ। ਉਸ ਟਿਕਾਣੇ ਇੱਧਰ ਦੇ ਪਹਾੜਾਂ ਵਿੱਚੋਂ ਤਾਂ ਇਹ ਕਲਿੰਦਰੀ ਅਖਵਾਉਂਦੀ ਹੈ, ਅੱਗੇ ਆ ਕੇ ਜਮਨਾ ਬਣਦੀ ਹੈ ਅਤੇ ਫਿਰ ਸੋਹਣੀ ਸਾਫ ਨਿਰਮਲ ਧਾਰ ਨਿਕਲਦੀ ਹੈ ਅਤੇ ਉੱਤਰ ਰੁੱਖ ਤੋਂ ਇੱਕ ਹੋਰ ਇਹੋ ਜਿਹੀ ਨਦੀ ਟੌਂਸ ਨਾਮ ਦੀ ਆਉਂਦੀ ਹੈ। ਦੋਹਾਂ ਦਾ ਇੱਕ ਥਾਵੇਂ ਸੰਗਮ ਹੋ ਜਾਂਦਾ ਹੈ। ਟੌਂਸ ਤਾਂ ਆਪਣਾ ਨਾਮ ਅਤੇ ਸਫ਼ਰ ਇੱਥੇ ਸਮਾਪਤ ਕਰਦੀ ਹੈ ਅਤੇ ਜਮਨਾ ਵਿੱਚ ਮਿਲ ਕੇ ਜਮਨਾ ਦਾ ਰੂਪ ਹੋ ਕੇ ਅੱਗੇ ਨਾਲ ਟੁਰ ਪੈਂਦੀ ਹੈ। ਇੱਥੇ ਇਹ ਧਾਰਾ ਛੋਟੀਆਂ ਛੋਟੀਆਂ ਪਹਾੜੀਆਂ ਟਿੱਬੀਆਂ ਦੇ ਚਰਨਾਂ ਦੇ ਨਾਲ ਨਾਲ ਜਾਂਦੀ, ਪੌਂਟੇ ਤੋਂ ਲੰਘ ਫੈਜ਼ਾਬਾਦ ਕੋਲ ਖੁੱਲ੍ਹੇ ਮੈਦਾਨਾਂ ਵਿੱਚ ਜਾ ਵੜਦੀ ਹੈ। ਇਸੇ ਇਕਾਂਤ ਸੁਤੰਤਰਤਾ, ਸਵੱਸਥਤਾ, ਜਲ ਦੀ ਨਿਰਮਲਤਾ ਅਤੇ ਬੰਨ ਦੀ ਹਰਿਆਵਲ ਰਹਾਓ ਨੇ ਰਿਖੀ ਬ੍ਰਾਹਮਣ ਨੂੰ ਇੱਥੇ ਟਿਕਾ ਛੱਡਿਆ ਸੀ। ਅਸੀਂ ਪਿੱਛੇ ਦੱਸ ਆਏ ਹਾਂ ਕਿ ਰਾਜਾ ਅਤੇ ਵਜ਼ੀਰ ਇੱਥੇ ਇਸ ਬ੍ਰਾਹਮਣ ਨੂੰ ਮਿਲਣ ਗਏ ਸਨ। ਇਹ ਤਪੀ ਬ੍ਰਾਹਮਣ ਦੀ ਆਪਣੀ ਕੁਟੀਆ ਵਿੱਚ ਕੁਦਰਤ ਨਾਲ ਗੱਲਾਂ ਕਰਦਿਆਂ ਉਮਰ ਵਿਆਹ ਆ ਗਈ। ਦਿਨ ਬਿਤਾਉਂਦੇ ਸਨ, ਸਿਮਰਨ ਕਰਦੇ ਸਨ, ਆਪਣਾ ਧਿਆਨ ਧਰਦੇ ਸਨ ਅਤੇ ਗਾਈਆਂ ਦਾ ਦੁੱਧ ਪੀ ਛੱਡਦੇ ਸਨ ਅਤੇ ਕੋਈ ਅਗੰਭੀਰ ਰਾਹ ਤੱਕਦੇ ਰਹਿੰਦੇ ਸਨ। ਆਪ ਬ੍ਰਹਮ ਦਾ ਖਿਆਲ ਜਾਣਦੇ ਸਨ, ਰਸਤਾ ਧਿਆਨ ਸਮਝਦੇ ਸਨ, ਤਿਆਗ ਦੇ ਪੂਰੇ ਤਪ ਹੱਠ ਦੇ ਤਕੜੇ ਸਨ। ਤ੍ਰਿਸ਼ਨਾ ਨਹੀਂ ਸੀ, ਸੀ ਤਾਂ ਦਰਸ਼ਨ ਦੀ ਭੁੱਖ। ਕਦੇ ਕਦੇ ਆਪ ਖਿਆਲ ਕਰਦੇ ਸੀ ਕਿ ਮੈਂ ਪਿਆਰ ਕਰਦਾ ਹਾਂ ਪਰ ਅੱਗੋਂ ਪਿਆਰ ਨਹੀਂ ਹੁੰਦਾ।